ਸਲੂਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਆਂ ਨੂੰ।
ਸਾਧ ਸੰਗੇ ਜੀ, ਹਿੰਦੂ ਲੋਕ ਲੜਕੀਆਂ ਦੇ ਤਾਈ ਜਿਨ੍ਹਾਂ ਦੇ ਪਤੀ ਗੁਜਰ ਜਾਂਦੇ ਸੀ ਨਾਲ ਸਤੀ ਕਰਾ ਦਿੰਦੇ ਸਨ। ਇਹ ਬੜਾ ਭਾਰੀ ਰਿਵਾਜ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ ਜਦੋਂ ਅਕਬਰ ਆਇਆ ਗੋਇੰਦਵਾਲ ਸਾਹਿਬ ਵਿਚ ਮਹਾਰਾਜ ਦੀ ਸ਼ਰਨ ਲਈ ਹੈ ਤੇ 84 ਪਿੰਡ ਭੇਟਾ ਕਰ ਗਿਆ ਅੰਮ੍ਰਿਤਸਰ ਸਾਹਿਬ ਦੀ ਬੀਬੀ ਭਾਨੀ ਦੇ ਨਾਂ ਦਾ ਪਤਾ ਲਿਖਾ ਕੇ। ਉਸ ਵੇਲੇ ਗੁਰੂ ਸਾਹਿਬ ਜੀ ਨੇ ਇਹਨੂੰ ਅਕਬਰ ਨੂੰ ਇਹ ਕਿਹਾ ਸੀ, ਇਹ ਅਕਬਰ ਇਹ ਦੋ ਕੰਮ ਕਰ ਜੇ ਤੂੰ ਸਾਡੀ ਸ਼ਰਨ ਵਿਚ ਆਇਆ। ਇਹਨੇ ਕਿਹਾ ਮਹਾਰਾਜ ਆਗਿਆ ਕਰੋ। ਇੱਕ ਤਾਂ ਮਹਾਰਾਜ ਨੇ ਕਿਹਾ ਵੀ ਮਾਮਲਾ ਲੋਕਾਂ ਕੋਲ ਕੀ ਦੇਣ ਨੂੰ ਸਮਰੱਥਾ ਨਹੀਂ ਹੈ, ਸਮਾਂ ਨਹੀਂ ਲੱਗਿਆ, ਮਾਮਲਾ ਮਾਫ ਕਰ ਦੇ, ਮਾਮਲਾ ਮਾਫ ਕਰਦਾ। ਦੂਜਾ ਇਹ ਕਿਹਾ ਮਹਾਰਾਜ ਨੇ ਜਿਹੜੇ ਲੋਕਾਂ ਨੂੰ ਲੜਕੀਆਂ ਨੂੰ ਮੱਲੋ ਮੱਲੀ ਮਰਿਆ ਦੇ ਨਾਲ ਸਾੜ ਦਿੰਦੇ ਹੈ ਤੇ ਉਹ ਉਹਨਾਂ ਨੂੰ ਵੀ ਤੂੰ ਰੋਕ ਦੇ, ਆਪਣੇ ਰਾਜ ਦੇ ਸਤੀ ਨਾ ਹੋਣ ਦਿਆ ਕਰ, ਆਪਣੀ ਖੁਸ਼ੀ ਨਾਲ ਕੋਈ ਲੜਕੀ ਸਤੀ ਹੋਵੇ ਤਾਂ ਹੋਵੇ, ਤੇ ਬਦੋ ਬਦੀ ਜਿਹੜਾ ਲੜਕੀਆਂ ਦੇ ਤਾਂ ਸਾੜ ਦੇਣਾ ਹੈ ਇਹ ਚੰਗਾ ਨਹੀਂ ਹੈ ਸਤੀਆਂ ਹੋਣ ਤੋਂ। ਗੁਰੂ ਸਾਹਿਬ ਨੂੰ ਫਿਰ ਅਕਬਰ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਸਤੀਆਂ ਦੇ ਲੱਛਣ ਕਿਰਪਾ ਕਰਕੇ ਆਪ ਵੀ ਪ੍ਰਚਾਰ ਕਰੋ ਸੰਗਤਾਂ 'ਚ। ਗੁਰੂ ਮਹਾਰਾਜ ਸਾਹਿਬ ਨੇ ਫਿਰ ਉਸ ਵੇਲੇ ਅੰਮ੍ਰਿਤ ਰੂਪ ਪ੍ਰਚਾਰ, ਜਦੋਂ ਮਹਾਰਾਜ ਸਾਹਿਬ ਹਰਿਦੁਆਰ ਗਏ ਹੈ, ਕੁਰਕਸ਼ੇਤਰ ਗਏ ਹੈ, ਜਮੁਨਾ ਗਏ ਹੈ, ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਵੀ ਦਿੱਤਾ ਹੈ ਜੋ ਇਹਨਾਂ ਸਲੋਕਾਂ 'ਚ ਆ ਰਿਹਾ ਹੈ।
ਸਲੋਕ ਮਹੱਲਾ
ਪ੍ਰਚਾਰ ਸਤਿਗੁਰੂ ਜੀ ਨੇ ਕਰਕੇ ਲੜਕਿਆਂ ਨੂੰ ਜਿਹੜੇ ਸਾੜ ਦਿੰਦੇ ਸੀ ਉਹ ਬੰਦ ਕਰਨ ਦਾ ਪ੍ਰਚਾਰ ਗੁਰੂ ਮਹਾਰਾਜ ਸਾਹਿਬ ਨੇ ਕੀਤਾ, ਗੁਰੂ ਅਮਰਦਾਸ ਸਾਹਿਬ ਜੀ ਨੇ।
ਸਲੋਕ ਮਹੱਲਾ ਤੀਜਾ ਸਤੀਆ
ਕਾਸ਼ੀ ਕਰਵਾਤਾ ਆਦਿਕਾਂ ਦਾ ਇਸੇ ਤਰ੍ਹਾਂ ਦਾ ਰਿਵਾਜ ਸੀ, ਉਹ ਵੀ ਅੰਗਰੇਜ਼ਾਂ ਨੂੰ ਬੰਦ ਕੀਤਾ ਹੈ। ਜਦੋਂ ਕੋਈ ਬ੍ਰਾਹਮਣ ਵੀ ਕਾਂਸੀ ਕਰਵਾ ਤੋਂ ਆਉਣਾ ਨਾ ਰਾਜਿਆਂ ਨੂੰ ਰਾਜਪੂਤਾਂ ਨੂੰ ਕਾਂਸੀ ਕਰਵਾ ਦੇਤਾ ਤੇ ਆਪ ਕੋਈ ਬ੍ਰਾਹਮਣ ਨਹੀਂ ਲਿਆ ਮਹਾਤਮ ਸਮਝ ਕੇ, ਫਿਰ ਉਹਨਾਂ ਵਾਰਾ ਬੰਦ ਕਰਕੇ ਉੱਤੇ ਲਾਇਆ ਹੋਇਆ ਜੰਗਲਾ ਜਿਹਾ ਲਾ ਤਾ ਸਿੱਖਾਂ ਨੇ, ਉਹ ਥੱਲੇ ਰੱਖ ਦਿੱਤਾ ਹੈ।
ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਆਂ।
ਗੁਰੂ ਮਹਾਰਾਜ ਸਾਹਿਬ ਕਹਿੰਦੇ ਭਾਈ ਉਹ ਸਤੀਆਂ ਬੀਬੀਆਂ ਸਤੀ ਹੋਈਆਂ ਗਈਆਂ ਜਿਹਨੇ ਸਤੀਆਂ ਦੀਆਂ ਮਟੀਆਂ ਲੋਕ ਬਣਾ ਬਣਾ ਕੇ ਪੂਜਦੇ ਹੈ, ਇਹ ਨਹੀਂ ਆਖੀ ਦੀਆਂ ਹਨ।
ਜੋ ਮੜਿਆ ਲੱਗ ਜਲਾ,
ਜਿਹੜੀਆਂ ਭਾਈ ਮੜਿਆਂ ਮੁਰਦਿਆਂ ਦੇ ਨਾਲ ਲਾ ਕਰਕੇ, ਮਟੀਆਂ ਦੇ ਨਾਲ ਲਾ ਕਰਕੇ, ਮੁਰਦਿਆਂ ਦੇ ਸਰੀਰਾਂ ਦੇ ਨਾਲ ਲਾ ਕੇ ਜਲ ਜਾਂਦੀਆਂ, ਮੱਲੋ ਮੱਲੀ ਸਾੜ ਦਿਆ ਕਰਨ, ਇਸ ਪ੍ਰਕਾਰ ਦਾ ਰਿਵਾਜ ਸੀ।
ਨਾਨਕ ਸਤੀਆਂ ਜਾਣੀਆਂ ਨੂੰ,
ਗੁਰੂ ਸਾਹਿਬ ਜੀ ਕਹਿੰਦੇ ਭਾਈ ਸਤੀਆਂ ਤੋਂ ਬੀਬੀਆਂ ਜਾਣੀ ਦੀਆਂ ਹਨ, ਜਿਹੜੀਆਂ ਵਿਛੋੜੇ ਦੀ ਚੋਟ ਵਿੱਚ ਮਰ ਜਾਂਦੀਆਂ। ਸਾਧ ਸੰਗਤ ਜੀ, ਪੀਪਾ ਰਾਜਾ ਜਿਹੜਾ ਸੀ ਇਹ ਭਗਤ ਜੈਦੇਵ ਦਾ ਅਤਿਅੰਤ ਮਲਾਪੀ ਸੀ, ਬੜਾ ਗੁਰਮੁਖ ਸੀ, ਭਗਤੀ ਕਰਦਾ ਸੀ ਰਾਮਾਨੰਦ ਦੇ ਨਾਲ ਮਿਲ ਕੇ। ਇੱਕ ਦਿਨ ਦੀ ਗੱਲ ਹੈ ਕਿ ਜਿਹੜੀ ਪੀਪੇ ਰਾਜੇ ਦੀ ਰਾਣੀ ਸੀ ਨਾ ਸੀਤਾ, ਉਸ ਦੇ ਭਰਾਵਾਂ ਦੇ ਮਰਨੇ ਕਰਕੇ ਉਹਦੀਆਂ ਪ੍ਰਜਾਨੀਆਂ ਸਾਰੀਆਂ ਚਿਖਾ ਉੱਤੇ ਚੜ ਗਈਆਂ, ਉਹ ਸਿਫਤ ਕਰਨ ਲੱਗੀ ਪਦਮਾਵਤੀ, ਇਹ ਭਗਤ ਜੈਦੇਵ ਦੀ ਪਤਨੀ ਦਾ ਨਾਮ ਸੀ, ਇਹ ਭਗਤ ਦੀ ਪਤਨੀ ਦੇ ਕੋਲ ਜਦੋਂ ਸਿਫਤ ਕੀਤੀ ਰਾਣੀ ਨੂੰ ਕਿ ਧੰਨ ਮੇਰੀਆਂ ਪ੍ਰਜਾਨੀਆਂ ਜਿਹੜੀਆਂ ਸਤੀ ਹੋ ਗਈਆਂ ਮੇਰੇ ਭਰਾਵਾਂ ਦੇ ਨਾਲ, ਸੁਣ ਕਰਕੇ ਪਦਮਾਵਤੀ ਨੇ ਕਿਹਾ ਕਿ ਹੇ ਰਾਣੀ ਇਹ ਸਤੀਆਂ ਨਹੀਂ ਹੁੰਦੀਆਂ ਜਿਹੜੀਆਂ ਇਸ ਪ੍ਰਕਾਰ ਮਰ ਜਾਂਦੀਆਂ ਹਨ, ਸਤੀਆਂ ਉਹ ਹੁੰਦੀਆਂ ਹਨ ਜਿਹੜੀਆਂ ਪਤੀ ਦਾ ਗੁਜ਼ਰਨਾ ਸੁਣ ਕੇ ਹੋਕੇ ਨਾਲ ਹੀ ਜਿਹਦੇ ਪ੍ਰਾਣ ਨਿਕਲ ਜਾਣ। ਇਹ ਕਹਿੰਦੀ ਚੰਗਾ ਮੈਂ ਤੈਨੂੰ ਵੇਖਾਂਗੀ ਤੂੰ ਸਤੀ ਕਹੀ ਜੀ ਹੈ। ਇਸ ਪ੍ਰਕਾਰ ਦੇ ਬਚਨ ਬਲਾਸ ਸਾਹਿਬ ਸੰਗਤ ਜੀ ਹੋਏ, ਰਾਣੀ ਨੇ ਦਿਲ ਵਿੱਚ ਖੋਭ ਜਿਹਾ ਰੱਖਿਆ। ਇੱਕ ਦਿਨ ਦੀ ਗੱਲ ਹੈ, ਭਗਤ ਜੈਦੇਵ ਜੀ ਜਿਸ ਪਾਸੇ ਰਾਜੇ ਪੀਪੇ ਨੇ ਸ਼ਿਕਾਰ ਖੇਲਣ ਜਾਣਾ ਸੀ ਉਸ ਪਾਸੇ ਭਗਤ ਮਹਾਰਾਜ ਪ੍ਰਸੰਗ ਆਉਂਦਾ ਹੈ, ਇਹ ਉਸ ਪਾਸੇ ਰਾਜਾ ਸ਼ਿਕਾਰ ਖੇਲਣ ਜਦੋਂ ਗਿਆ ਤੇ ਉਧਰ ਭਗਤ ਜੈਦੇਵ ਜੀ ਰਾਹ ਚ ਬੈਠੇ ਸਨ। ਇਹਨੂੰ ਕਿਹਾ ਰਾਣੀ ਨੇ ਕਿ ਹੇ ਰਾਜਾ ਮੇਰੀ ਇੱਕ ਬੇਨਤੀ ਮੰਨ। ਕਹਿਣ ਲੱਗਾ ਪੀਪਾ ਕੀ ਤੇਰੀ ਬੇਨਤੀ ਹੈ? ਕਹਿੰਦੀ ਆਹ ਜਿਹੜੀ ਨਵੀਂ ਪੁਸ਼ਾਕ ਲੈਣੀ ਹੈ ਮੈਂ, ਇਹ ਭਗਤ ਨੂੰ ਪਹਿਨਾ ਦੀ ਤੇ ਉਹਦੀ ਜਿਹੜੀ ਪੁਸ਼ਾਕ ਲੁਹਾ ਕੇ ਉਹ ਜਿਹੜਾ ਤੂੰ ਸ਼ਿਕਾਰ ਖੇਲੇਗਾ ਉਸਦੇ ਖੂਨ ਨਾਲ ਭਿਉਂ ਕੇ ਮੈਨੂੰ ਲਿਆ ਦੀ। ਇਹ ਗੱਲ ਸੁਣ ਕਰਕੇ ਰਾਜੇ ਨੇ ਪੀਪੇ ਨੇ ਅੱਖ ਲਾ ਕੇ ਆਪਣੀ ਰਾਣੀ ਦੇ ਐਵੇਂ ਕੀਤਾ ਜਿੱਥੇ ਭਗਤ ਜੀ ਰਾਜ ਬੈਠੇ ਸਮਾਧੀ ਲਾਈ ਬੈਠੇ ਸੀ, ਉਹਨਾਂ ਨੂੰ ਬੇਨਤੀ ਕਰਕੇ ਨਵਾਂ ਪੁਸ਼ਾਕਾ ਪਹਿਨਾ ਦਿੱਤਾ, ਜਿਹੜੇ ਬਸਤਰ ਪਹਿਰ ਕੇ ਘਰੋਂ ਗਏ ਸਨ ਉਹ ਬਸਤਰ ਉਤਰਾ ਲਏ, ਜਦੋਂ ਸ਼ਿਕਾਰ ਖੇਲਿਆ ਰਾਜਾ, ਉਹ ਰਾਜਾ ਸ਼ਿਕਾਰ ਖੇਲ ਕੇ ਆਇਆ ਤੇ ਸ਼ਿਕਾਰ ਦਾ ਲਹੂ ਜਿਹੜਾ ਨਿਕਲਿਆ ਉਹਦੇ ਨਾਲ ਲੀੜੇ ਭਿਉਂ ਕੇ ਰਾਣੀ ਕੋਲੇ ਭੇਜ ਦਿੱਤੇ। ਰਾਣੀ ਨੇ ਉਸ ਵੇਲੇ ਪਦਮਾਵਤੀ ਨੂੰ ਬੁਲਾ ਕੇ ਕਿਹਾ, ਹੇ ਪਦਮਾਵਤੀ, ਤੂੰ ਮੇਰੀਆਂ ਭਰਜਾਈਆਂ ਦੀ ਨਿੰਦਿਆ ਕਰਦੀ ਸੀ, ਉਹ ਸਤੀਆਂ ਨਹੀਂ ਹੋ ਸਕਦੀਆਂ, ਉਹ ਮਰਦਿਆਂ ਨਾਲ ਜਲਕ ਵਾਲੀਆਂ। ਲੈ ਆ ਵੇਖ, ਭਗਤ ਜੈਦੇਵ ਜਿਹੜਾ ਤੇਰਾ ਪਤੀ ਹੈ ਉਹ ਸ਼ਿਕਾਰ ਖੇਲਣ ਗਿਆ ਸੀ ਰਾਜਾ, ਉੱਥੇ ਸ਼ਿਕਾਰ ਖੇਲਣ ਗਏ ਤਾਂ ਸ਼ੇਰ ਨਿਕਲਿਆ ਆ, ਸ਼ੇਰ ਨੂੰ ਤੇਰਾ ਪਤੀ ਮਾਰ ਦਿੱਤਾ ਹੈ, ਤੇ ਆ ਉਹਦੇ ਲੀੜੇ ਆ ਨਿਸ਼ਾਨੀ ਭਿੱਜੇ ਲਹੂ। ਇਹ ਸੁਣ ਕਰਕੇ ਉਸ ਵੇਲੇ ਪਦਮਾਵਤੀ ਦੇ ਹੋਕੇ ਨਾਲ ਪ੍ਰਾਣ ਨਿਕਲ ਗਏ ਸਨ। ਫਿਰ ਵੇਖ ਕਰਕੇ ਰਾਣੀ ਜਦੋਂ ਮਰ ਗਈ, ਇਹ ਉਸ ਵਕਤ ਭਗਤਣੀ ਤੇ ਰਾਜੇ ਨੂੰ ਖਬਰ ਦਿੱਤੀ ਕਿ ਬਹੁਤ ਲੋੜਾ ਆ ਗਿਆ, ਭਗਤਣੀ ਗੁਜ਼ਰ ਗਈ ਹੈ, ਜੈਦੇਵ ਨਾਰਾਜ ਹੋ ਕੇ ਸ਼ਰਾਪ ਨਾ ਦੇਵੇ। ਉਸ ਵੇਲੇ ਸਾਧ ਸੰਗਤ ਜੀ ਪੀਪਾ ਭਗਤ ਨੇ ਫਿਰ ਜੈਦੇਵ ਅੱਗੇ ਬੇਨਤੀ ਕੀਤੀ ਕਿ ਮਹਾਰਾ ਰਾਣੀ ਤੋਂ ਗਲਤੀ ਹੋ ਗਈ ਹੈ, ਮੇਰੇ ਪਾਸੋਂ ਆਪਦਾ ਪੁਸ਼ਾਕਾ ਮੰਗਵਾ ਕੇ ਉਸ ਨੇ ਉਹਦਾ ਦਿਖਾਤਾ ਪਦਮਾਵਤੀ ਨੂੰ ਕਿ ਉਹ ਹੋਕੇ ਨਾਲ ਪ੍ਰਾਣ ਉਹਦੇ ਨਿਕਲ ਗਏ ਹੈ, ਹੁਣ ਇਹਦਾ ਕੋਈ ਉਪਾਅ ਕਰੋ। ਭਗਤ ਜੀ ਕਹਿਣ ਲੱਗੇ, ਕੋਈ ਨਹੀਂ, ਉਹਦੀ ਉਮਰ ਹੀ ਇੰਨੀ ਸੀ, ਉਹ ਆਪਦੀ ਪੂਰੀ ਕਰਕੇ ਚੜ੍ਹਾਈ ਕਰ ਗਈ ਹੈ। ਉਸ ਵੇਲੇ ਇਹ ਕਹਿਣ ਲੱਗਾ ਪੀਪਾ, ਕਹਿੰਦਾ ਜੀ ਮੈਂ ਤਾਂ ਨਹੀਂ ਜਿਉਂਦਾ ਰਹਿੰਦਾ, ਮੈਂ ਤਾਂ ਚੀਖਾ ਤੇ ਚੜ੍ਹਦਾ। ਉਸ ਵੇਲੇ ਚੀਖਾ ਬਣਾ ਲਈ ਪੀਪੇ ਨੇ, ਵਿੱਚ ਬੈਠ ਕੇ ਅੱਗ ਲਵਾ ਲਈ। ਉਸ ਵੇਲੇ ਜੈਦੇਵ ਜੀ ਨੂੰ ਤਰਸ ਆਇਆ, ਕਹਿਣ ਲੱਗੇ ਰਾਜਾ ਤੂੰ ਸਾਡੇ ਪਰਮੇਸ਼ਰ ਦੀ ਭਗਤੀ ਦੀ ਜਨਮ ਬਤੀਤ ਕਰ, ਲੈ ਪਦਮਾ ਨੂੰ ਅਸੀਂ ਜਿਉਂਦੀ ਕਰ ਦਿੰਦੇ ਹਾਂ। ਇਹਨੂੰ ਪਦਮਾ ਨੂੰ ਜਿਉਂਦੀ ਕਰ ਦਿੰਦਾ ਪਦਮਾਵਤੀ ਨੂੰ। ਫਿਰ ਭਗਤ ਨੇ ਮਾਫ਼ੀ ਮੰਗੀ, ਫਿਰ ਕਦੇ ਰਾਣੀ ਨੇ ਚੰਚਲਤਾ ਹੀ ਨਹੀਂ ਕੀਤੀ ਸੀ, ਇਸ ਪ੍ਰਕਾਰ ਨੂੰ ਸਮਝ ਆ ਗਈ ਜੋ ਗੁਰੂ ਸਾਹਿਬ ਬਚਨ ਕਰਦੇ ਹਨ।
ਨਾਨਕ ਸਤੀਆ ਜਾਣੀਆਂ,
ਗੁਰੂ ਸਾਹਿਬ ਜੀ ਕਹਿੰਦੇ ਉਹ ਭਾਈ ਸਤੀਆਂ ਜਾਣੀ ਦੀਆਂ ਹਨ, ਜਿਹੜੀਆਂ ਵੀਰੇ ਵਿਛੋੜੇ ਦੀ ਚੋਟ ਸੱਟ ਜਦੋਂ ਸੁਣਿਆ ਪਤੀ ਗੁਜ਼ਰ ਗਿਆ ਉਹਦੇ ਹੋ ਕੇ ਨਾ ਪ੍ਰਾਣ ਨਿਕਲ ਜਾਣ, ਉਹ ਸਤੀਆਂ ਹੁੰਦੀਆਂ ਹਨ।
ਮਹੱਲਾ ਤੀਜਾ, ਪੀਸੋ ਸਤੀਆਂ ਜਾਣੀਆਂ,
ਪੀ ਬੋੜੋ ਉਹ ਵੀ ਸਤੀਆਂ ਸਤ ਵਾਲੀਆਂ ਬੀਬੀਆਂ ਜਾਣੀਆਂ ਜਾਂਦੀਆਂ ਹਨ।
ਸੀਲ ਸੰਤੋਖ ਰਹਿਣ,
ਜਿਹੜੀਆਂ ਜਿਉਂਦੀਆਂ ਰਹਿੰਦੀਆਂ, ਸੀਲ ਸਵਾਰ ਨਰਮ ਸਵਾਰ ਰੱਖਦੀਆਂ ਤੇ ਪਤੀ ਵੱਲ ਧਰਮ ਚ ਸੰਤੋਖ ਰੱਖਦੀਆਂ, ਕਦੇ ਕਿਸੇ ਬੁਰੇ ਪੁਰਖ ਵੱਲ ਤੱਕਦੀਆਂ ਨਹੀਂ ਹਨ।
ਸੇਵਨ ਸਾਈ ਆਪਣਾ,
ਆਪਣੇ ਸਾਈ ਨੂੰ ਚਿੱਤ ਵਿੱਚ ਵਸਾ ਕੇ ਉਸਦੇ ਧਿਆਨ ਨੂੰ ਸੇਵਨ ਕਰਦੀਆਂ ਰਹਿੰਦੀਆਂ, ਭਜਨ ਕਰਦੀਆਂ।
ਨਿਤ ਉੱਠ ਸੰਭਾਲਣ,
ਨਿਤਾ ਪ੍ਰਤੀ ਉੱਠ ਕਰਕੇ ਸੰਭਾਲਦੀਆਂ ਹਨ, ਚੇਤੇ ਕਰਦੀਆਂ ਹਨ।
ਕਾਂਤਾ ਨਾਲ ਮਹਿਲੀਆ,
ਇੱਥੇ ਮਹੱਲਾ ਤਾਂ ਨਹੀਂ ਹੈ ਲਿਖਿਆ, ਇੱਥੇ ਚ ਨਹੀਂ ਛੱਡਿਆ, ਤੀਜਾ ਅੰਗੀ ਹੈ, ਮਹੱਲਾ ਤੀਜਾ ਇੱਥੇ ਸਮਝ ਲੈਂਦੇ।
ਮਹੱਲਾ ਤੀਜਾ, ਕਾਂਤਾ ਨਾਲ ਮਹਿਲੀਆ,
ਜਿਹੜੀਆਂ ਪਤੀਆਂ ਦੇ ਨਾਲ ਮਹਿਲੀਆਂ ਇਸਤਰੀਆਂ,
ਛੇਤੀ ਅੱਗ ਜਲਾ,
ਅੱਗ ਦੇ ਨਾਲ ਚੀਖਾ ਚ ਸੜ ਜਾਂਦੀਆਂ, ਸਤੀ ਹੋ ਜਾਂਦੀਆਂ। ਮਹਾਰਾਜ ਕਹਿੰਦੇ ਹਨ,
ਇਹ ਜਾਣ ਹੈ ਫਿਰ
ਆਪਣਾ ਭਾਈ, ਉਹ ਆਪਦੇ ਪਤੀ ਦਾ ਪਤੀ ਵਰ ਧਰਮ ਰੱਖਣ ਜਾਣਦੀਆਂ ਹਨ, ਆਪਣੇ ਜਿਉਂਦੀਆਂ ਪਤਿਵਰਤਾ ਧਰਮ ਚ ਪੱਕੀਆਂ ਰਹਿੰਦੀਆਂ ਹਨ।
ਤਾਂ ਤਨ ਦੁੱਖ ਸਹਾਰ,
ਤਾਂ ਤਨ ਸਰੀਰ ਚ ਦੁੱਖ ਸਹਾਰਨਾ ਚੰਗਾ ਹੈ, ਉਹ ਆਪਣੇ ਪਤੀ ਦੇ ਨਾਲ ਸਵਰਗ ਵਿੱਚ ਜਾ ਕਰਕੇ ਦੇਵ ਪਦਵੀ ਨੂੰ ਪਾ ਕੇ ਸੁਖ ਭੋਗਦੀਆਂ ਹਨ। ਪਤੀਵਰ ਧਰਮ ਦਾ ਇਹ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਉਹਨਾਂ ਸਰੀਰ ਦੇ ਦੁੱਖ ਸਹਾਰਨਾ ਸਫਲਾ ਹੈ।
ਨਾਨਕ ਕੰਤ ਨਾ ਜਾਣਨੀ,
ਜਿਹੜੀਆਂ ਭਾਈ ਪਤੀ ਦੀ ਪਰਵਾਹ ਨਹੀਂ ਕਰਦੀਆਂ, ਵਿਚਾਰ ਕਰਦੀਆਂ, ਮੰਦ ਕਰਮ ਕਰਦੀਆਂ, ਆਗਿਆ ਨਹੀਂ ਮੰਨਦੀਆਂ, ਉਹ ਕੋਈ ਨੀ। ਗੁਰੂ ਸਾਹਿਬ ਕਹਿੰਦੇ ਪਤੀ ਨੂੰ
ਜਾਣਦੀਆਂ,
ਬੀਬੀ ਲੈ ਜਾ ਬੱਚੇ ਨੂੰ, ਕਰੇ ਕਿਉਂ ਬੇਰਸ ਕਰਨੀ ਹੈ, ਆਤੀ ਆ ਰੋਜ਼ ਇੱਥੇ ਹੀ ਲਿਆ ਕੇ ਰੋਣੀ ਹੈ।
ਕਿਉਂ ਅੱਗ ਜਲਾ,
ਸੇ ਉਹ ਕਿਉਂ ਭਾਈ ਅੱਗ ਵਿੱਚ ਆਪਣੇ ਆਪ ਨੂੰ ਜਾਗਦੀਆਂ, ਉਹਨਾਂ ਦਾ ਅੱਗ ਚਿਖਾ ਚ ਪੈ ਕੇ ਸਾੜਨਾ ਵਿਅਰਥੀ ਹੈ।
ਭਾਵੇਂ ਜੀਵ ਕੈ ਮਰੋ,
ਭਾਵੇਂ ਉਹ ਜਿਉਂਦੀਆਂ ਰਹਿਣ ਚਾਹੇ ਉਹ ਮਰ ਜਾਣ,
ਦੂਰ ਹੋ ਹੀ ਭੱਜ ਜਾ,
ਉਹ ਤਾਂ ਪਤੀ ਵਰ ਧਰਮ ਤੋਂ ਦੂਰ ਹੀ ਭੱਜ ਗਈਆਂ। ਵਿਚਾਰਨਾ ਜਿਹੜੀਆਂ ਇਸਤਰੀਆਂ, ਉਹਨਾਂ ਦਾ ਸਤੀ ਹੋਣਾ ਕੀ ਹੈ, ਜਿਵੇਂ ਅੱਠ ਮਾਲਕ ਕੀਤੇ ਸੀ ਜਿਹੜੇ ਮਾਫ਼ ਕਰਾਏ ਉਹ ਮਾਰੀ ਗਈ, ਚਰਿੱਤਰਾਂ ਚ ਪ੍ਰਸੰਨ ਆਉਂਦਾ, ਲੋਕ ਨਿੰਦਿਆ ਕਰਨ ਲੱਗ ਗਏ ਤਾਂ ਅੱਠਵੇਂ ਦੇ ਨਾਲ ਉਹ ਸਤੀ ਹੋ ਗਈ ਸੀ, ਫਿਰ ਉਹਦੀਆਂ ਸਤੀਆਂ ਬਣਾ ਕੇ ਲੋਕ ਮੜੀਆਂ ਨੂੰ ਪੂਜਦੇ ਹੈ, ਉਹ ਕਾਹਦਾ ਉਹਨਾਂ ਦਾ ਸਤਿਆ ਮਾਰਾ ਕਹਿੰਦੇ, ਜਿਹੜੀਆਂ ਸਤੋਂ ਦੂਰ ਹੀ ਭੱਜ ਗਈਆਂ ਹਨ, ਚਾਹੇ ਜਿਉਂਦੀਆਂ ਰਹਿਣ ਚਾਹੇ ਉਹ ਸੜ ਜਾਣ ਮਰ ਜਾਣ, ਉਹਨਾਂ ਦਾ ਸੱਚ ਨਹੀਂ ਕੋਈ ਜਾਣਿਆ ਜਾ ਸਕਦਾ।
ਪੌੜੀ ਕਾਂਤਾ ਨਾਲ ਮਹਿਲਾ ਤੀਜਾ, ਸਲੋਕ ਮਹੱਲਾ ਤੀਜਾ ਸਤੀਆ ਇਹ ਨਾ ਆਖੀਆਂ।
ਸਤੀਆਂ ਸਾਧੂ ਸਤ ਪ੍ਰਤੱਗੀ ਉਹ ਨਹੀਂ ਮਹਾਤਮਾ ਕਹਾ ਸਕਦੇ
ਜੋ ਮੜਿਆ ਲੱਗ ਜਲਨ।
ਜਿਹੜੇ ਭਾਈ ਬੜੇ ਬੜੇ ਮੋਹੜੇ ਖੁੰਡ ਲਾ ਲਾ ਕੇ ਧੂਣੀਆਂ ਲਾ ਲਾ ਕੇ ਆਪਦੇ ਸਰੀਰ ਨੂੰ ਅੱਗ ਦੇ ਨਾਲ ਧੂਣੀਆਂ ਨਾਲ ਸਾੜਦੇ ਰਹਿੰਦੇ ਹੈ ਕਿ ਉਹ ਸਾਧ ਤਾਂ ਵੀ ਬਣਿਆ ਜਾਂਦਾ, ਸਾਧੂ ਸਤ ਵਾਲੇ ਨਹੀਂ ਬਣਿਆ ਜਾ ਸਕਦਾ।
ਨਾਨਕ ਸਤੀਆ ਜਾਣੀਏ
ਉਹ ਸਤੀ ਸਤ ਵਾਲੇ ਮਹਾਤਮਾ ਗੁਰੂ ਸਾਹਿਬ ਜੀ ਕਹਿੰਦੇ ਸਾਧ ਉਹ ਜਾਣੇ ਜਾ ਸਕਦੇ ਹੈ
ਜੇ ਬਿਰਹੇ ਚੋਟ ਮਰਨ,
ਜਿਹੜੇ ਪ੍ਰੇਮ ਦੀ ਚੋਟ ਵਿੱਚ ਜੀਵਤ ਭਾਵ ਤੋਂ ਮਰਨ, ਉਹ ਸਾਧੂ ਹਨ ਜਿਹਨਾਂ ਨੂੰ ਪ੍ਰੇਮ ਹੀ ਹੈ ਨੀ, ਐਵੇਂ ਮੋੜੇ ਲੋਕਾਂ ਦੇ ਸਾੜੀ ਜਾਂਦੇ ਹੈ, ਉਹ ਸਾਧ ਤਾਂ ਨੀ ਕਹਾ ਸਕਦੇ।
ਮਹੱਲਾ ਤੀਜਾ ਧੀ ਸੋ ਸਤੀਆ ਜਾਣੀ,
ਮੋੜ ਉਹ ਵੀ ਸਤ ਪ੍ਰਤੱਗੀ ਮਹਾਤਮਾ ਜਾਣੇ ਜਾ ਸਕਦੇ ਹੈ।
ਸੀਲ ਸੰਤੋਖ ਰਹਿਣ,
ਜਿਹੜੇ ਸੀਲ ਨਰਮ ਸੁਭਾਅ ਰੱਖਦੇ ਹੈ, ਸੰਤੋਖੀ ਚਿੱਤ ਰਹਿੰਦੇ ਹਨ, ਸੰਤੋਖ ਵਿੱਚ ਰਹਿੰਦੇ ਹਨ, ਰੱਖਦੇ ਹੈ।
ਸੇਵਨ ਸਾਈ ਆਪਣਾ
ਸਾਈ ਅਕਾਲ ਪੁਰਖ ਦਾ ਸੇਵਨ ਭਜਨ ਕਰਦੇ ਰਹਿੰਦੇ ਹਨ।
ਨਿਤ ਉੱਠ ਸੰਭਾਲਣ,
ਨਿਤਾ ਪ੍ਰਤੀ ਉੱਠ ਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ।
ਮਹੱਲਾ ਤੀਜਾ
ਨਿਤ ਰੂਪ ਸੰਸਾਰਨ ਵੀ ਚਿੱਤ ਚੋਂ ਉੱਠ ਗਿਆ, ਵਾਹਿਗੁਰੂ ਸਮਾ ਲੈਂਦੇ ਹਨ।
ਮਹੱਲਾ ਤੀਜਾ ਕਾਂਤਾ ਨਾਲ ਮਹੇਲੀਆ,
ਕੰਤ ਪਤੀ ਦੇ ਨਾਲ ਮਹੇਲੀਆਂ ਸਾਰੀਆਂ ਧੀ ਇਸਤਰੀਆਂ।
ਸਤੀਆ ਛੇਤੀ ਅੱਗ ਜਲਾ,
ਜਿਹੜੇ ਧੂਣੀਆਂ ਤਾ ਤਾ ਕੇ ਆਪਣੇ ਆਪ ਨੂੰ ਅੱਗ ਵਿੱਚ ਜਾਲ ਲੈਂਦੇ ਹੈ, ਸਰੀਰ ਦੀ ਤੁਜਾ ਨੂੰ ਸਾੜ ਲੈਂਦੇ ਹਨ।
ਜੇ ਜਾਣ ਹੈ ਫਿਰ ਆਪਣਾ,
ਜੇ ਤਾਂ ਵਾਹਿਗੁਰੂ ਅਕਾਲ ਪੁਰਖ ਪਤੀ ਨੂੰ ਆਪਣੇ ਨੂੰ ਜਾਣ ਲਿਆ, ਉਹਨਾਂ ਨੂੰ ਬ੍ਰਹਮ ਗਿਆਨ ਕਰਕੇ,
ਤਾਂ ਤਨ ਦੁੱਖ ਸਹਾਰ,
ਤਾਂ ਇਹਨਾਂ ਦਾ ਸਰੀਰਕ ਦੁੱਖ ਸਹਾਰਨਾ ਵੀ ਸਫਲ ਹੈ। ਤਨ ਹੈ ਉਹ ਪੁਰਖ, ਇਸ ਤਰ੍ਹਾਂ ਤਾਂ ਉਹਦੇ ਵਿੱਚ ਆਪਣੇ ਆਪ ਨੂੰ ਵਾਹਿਗੁਰੂ ਦੇ ਪ੍ਰੇਮ ਚ ਵਿਰਾਗ ਵਿੱਚ ਸਾੜਦੇ ਹਨ, ਉਹਨਾਂ ਦਾ ਦੁੱਖ ਸਹਾਰਨਾ ਸਫਲਾ ਹੈ।
ਨਾਨਕ ਕੰਤ ਨਾ ਜਾਣਨੀ,
ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਜਿਹਨਾਂ ਨੇ ਪਤੀ ਅਕਾਲ ਪੁਰਖ ਨੂੰ ਉੱਕਾ ਜਾਣਿਆ ਹੀ ਨੀ, ਸਾਧ ਬਣ ਕੇ ਵੀ
ਕਿਉਂ ਅੱਗ ਜਲਾ,
ਉਹ ਕਿਵੇਂ ਅੱਗ ਧੂਣੀਆਂ ਚ ਆਪਣੇ ਆਪ ਨੂੰ ਤ੍ਰਿਸ਼ਨਾ ਦੀ ਅੱਗ ਚ, ਕਾਲ ਦੀ ਅੱਗ ਚ ਸਾੜ ਰਹੇ ਹਨ, ਈਰਖਾ ਦੀ ਅੱਗ ਚ, ਕ੍ਰੋਧ ਦੀ ਅੱਗ ਵਿੱਚ।
ਭਾਵੇਂ ਜੀਵੋ ਕੈ ਮਰੋ,
ਉਹ ਜਿਉਂਦੇ ਰਹਿਣ, ਸੁਖ ਨੂੰ ਭੋਗਣ ਵਾਲੇ, ਪਦਾਰਥਾਂ ਨੂੰ ਭੋਗਣ ਵਾਲੇ ਦ੍ਰਿਸ਼ਟੀ ਬਣੇ ਹੋਣ, ਵੀ ਬਾਹਲੇ ਕਮਰੇ ਬਣਾ ਲਏ, ਬਾਹਲੀਆਂ ਕੋਠੀਆਂ ਬਣਾ ਲਈਆਂ, ਬਹੁਤੇ ਚੰਗੇ ਚੰਗੇ ਵਿੱਚ ਪਾ ਪਾ ਕੇ ਸੁਗੰਧੀਆਂ ਭੋਜਨ ਖਾ ਲਏ, ਇਉਂ ਜਿਉਂਦੇ ਆਪਣੇ ਆਪ ਨੂੰ ਮੰਨ ਲੈਣ, ਮੌਜਾਂ ਮਾਣਦੇ ਹੋਣ, ਇਹ ਜਾਂ ਦੁਨੀਆਂ ਤੋਂ ਮਰ ਕਰਕੇ ਧੂਣੀਆਂ ਤਾ ਕੇ ਫਕੀਰ ਬਣ ਕੇ ਸਿਰ ਚ ਸਵਾਹ ਪਾ ਕੇ ਦੁਨੀਆਂ ਨੂੰ ਛੱਡ ਜਾਂਦੇ, ਤਿਆਗੀ ਹੋ ਜਾਣ,
ਭੱਜ ਜਾ।
ਵਾਹਿਗੁਰੂ ਦੇ ਅਨੰਤ ਦਾ ਭਾਈ ਦੂਰ ਹੀ ਭੱਜ ਗਏ ਹੈ, ਚਾਹੇ ਉਹ ਐਸੇ ਸ਼ਰਧਾ ਕਰਦੇ ਹੈ, ਚਾਹੇ ਉਹ ਤਿਆਗੀ ਕਹਾਉਂਦੇ ਹਨ।
ਪੌੜੀ ਤੁਧ ਦੁੱਖ ਸੁਖ ਨਾਲ ਉਪਾਇ,
ਪਰਮੇਸ਼ੁਰ ਜਿਹੜਾ ਦੁੱਖ ਤੇ ਸੁਖ ਹੈ ਜੀਆਂ ਦਾ, ਇਹਨਾਂ ਦੀ ਕਰਨੀ ਅਨੁਸਾਰ ਹੈ, ਜਿਹੜੇ ਪੁੰਨਾ ਉਹਨਾਂ ਅਨੁਸਾਰ ਸੁਖ ਹੈ, ਜਿਹੜੇ ਕੀਤੇ ਪਾਪ ਉਹਨਾਂ ਅਨੁਸਾਰ ਦੁੱਖ ਹੈ, ਇਹ ਸਾਰਿਆਂ ਦੇ ਦੁੱਖ ਸੁਖ ਦੁਆਦਰ ਕੱਪੜੇ ਪਹਿਰੇ ਜਾਏ ਮਨੁੱਖ, ਤੇ ਨਾਲ ਹੀ ਸਰੀਰਾਂ ਦੇ ਪੈਦਾ ਕਰਦੇ ਹੈ।
ਲੇਖ ਕਰਤਾ ਲਿਖਿਆ, ਇਹ
ਕਰਤਾ ਪੁਰਖ ਆਪ ਲਿਖਾਰੀ ਹੋ ਕੇ ਜੀਆਂ ਦੀ ਕਰਨੀ ਅਨੁਸਾਰ ਪ੍ਰਾਰਬਧ ਅਨੁਸਾਰ ਲੇਖ ਲਿਖਣਾ ਕੀਤਾ ਹੈ।
ਨਾਵੈ ਜੀਵਡ ਹੋਰ ਦਾਤ ਨਾ,
ਇਹ ਪਰਮੇਸ਼ੁਰ ਤੇ ਜੋ ਅੰਮ੍ਰਿਤ ਨਾਮ ਜਪਣਾ ਹੈ, ਇਹ ਜਿੱਡੀ ਵੱਡੀ ਹੋਰ ਕੋਈ ਦੁਨੀਆਂ ਚ ਦਾਤ ਨਹੀਂ ਹੈ।
ਇਸ ਰੂਪ ਨਾ ਰਿਖਿਆ,
ਆਪ ਦਾ ਰੂਪ ਅਕਾਲ ਕੋਈ ਰੇਖ ਮਛਕਾ ਸ਼ਾਦ ਲਖੀਰ ਨਹੀਂ ਜਾਣੀ ਜਾ ਸਕਦੀ।
ਨਾਮ ਅਖੁੱਟ ਨਿਧਾਨ ਹੈ,
ਇਹ ਨਾਮ ਹੀ ਨਾ ਮੁੱਕਣ ਵਾਲਾ ਖਜ਼ਾਨਾ ਹੈ, ਜਿਹਨਾਂ ਨੂੰ ਜਪਿਆ ਹੈ
ਗੁਰਮੁਖ ਮਨ ਵਸਿਆ,
ਗੁਰਮੁਖ ਅਧਿਕਾਰੀਆਂ ਦੇ ਮਨ ਚ ਵਸ ਗਿਆ ਉਹਦਾ ਅੰਮ੍ਰਿਤ ਨਾਮ ਸੱਚੇ ਪਾਤਸ਼ਾਹ,
ਪਰ ਕਿਰਪਾ ਨਾਮ ਦੇਵ ਸੀ,
ਕਿਰਪਾ ਕਰਕੇ ਸਤਿਗੁਰੂ ਨੂੰ ਉਧਾਰ ਕੇ ਪਿੱਛੇ ਨਾਮ ਦਿੰਦੇ ਸੀ, ਹੁਣ ਦਿੰਦੇ ਅੱਗੇ ਨੂੰ ਦੇਵੋਂਗੇ।
ਫਿਰ ਲੇਖ ਨਾ ਲਿਖਿਆ,
ਉਹਨਾਂ ਦਾ ਫਿਰ ਜੰਮਣ ਮਰਨ ਦਾ ਲੇਖ ਨਹੀਂ ਲਿਖਿਆ ਜਾਵੇਗਾ, ਜਿਹਨਾਂ ਨੂੰ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰ ਦਿਓਗੇ ਆਪ।
ਸੇਵਕ ਭਾਏ ਸੇ ਜਨ ਮਿਲੇ,
ਸੇਵਕ ਭਾਵ ਧਾਰ ਕੇ ਭਾਵਨਾ ਨਾਲ ਉਹ ਜਨ ਪ੍ਰੇਮੀ ਆਪਦੇ ਨਾਲ ਮਿਲ ਗਏ ਹਨ,
ਜਿਨ ਹਰ ਜਪ ਜਪਿਆ,
ਜਿਨ੍ਹਾਂ ਹਰੀ ਆਪਦੇ ਅੰਮ੍ਰਿਤ ਨਾਮ ਦੇ ਜਾਪ ਨੂੰ ਜਪਿਆ ਹੈ।
ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖ ਨਾ ਲਿਖਿਆ, ਸੇਵਕ ਭਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ,
ਵਾਹਿਗੁਰੂ ਕਾ ਖਾਲਸਾ।
ਹਲਾ ਚੰਦਨ ਜਾਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਤਰਗਿਆਨੀ ਪਦ ਪਾਵਨ ਭਗਤ ਵਿੱਚ ਕਿਰਪਾ ਜਨਾਨ ਸਤਿਗੁਰੂ ਜੀ ਜੀਆਂ ਨੂੰ ਗੁਰੂ ਦਾਨ ਦੇਣ ਵਾਸਤੇ ਅੰਮ੍ਰਿਤ ਰੂਪ ਉਪਦੇਸ਼ ਸ੍ਰੀ ਖਡੂਰ ਸਾਹਿਬ ਵਿੱਚ ਬਖਸ਼ ਰਹੇ ਹਨ। ਬੇਅੰਤ ਗੁਰਸਿੱਖ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਕੇ ਜੀਵਨ ਮੁਕਤੀ ਦੀ ਪਦਵੀ ਨੂੰ ਪਾਉਂਦੇ ਹਨ। ਆਪ ਜੀ ਸਮਾਧ ਵਿੱਚ ਬਹੁਤ ਰਿਹਾ ਕਰਦੇ, ਕਦੇ ਕਦੇ ਬਚਨ ਬਲਾਸ ਕਰਿਆ ਕਰਦੇ, ਜਦੋਂ ਵੀ ਬਚਨ ਕਰਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਰਿਆਦਾ ਪੂਰਵਕ ਸਿੱਖਿਆਦਾਇਕ ਬਚਨ ਕਿਹਾ ਕਰਦੇ। ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰਾਂ ਦੀ ਉਸ ਵਕਤ ਸੇਵਾ ਵਿੱਚ ਸਨ। ਆਪ ਜੀ ਨੇ ਵਿਰਾਗਮਈਏ ਪੁੱਤਰ ਵਾਕ ਉਚਾਰੇ ਜੋ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਭਰ ਸੰਗਤ ਦੇ ਅੰਦਰ ਕਮਾਇਆ ਅਤੇ ਕੋਈ ਵਸਤੂ ਜਮ੍ਹਾਂ ਨਹੀਂ ਰੱਖੀ। ਮਹਾਰਾਜ ਸਾਹਿਬ ਜੀ ਨੇ ਜਿੰਨਾ ਲੰਗਰ ਚਾਵੇ ਸਾਰਾ ਲਾ ਲਿਆ ਕਰਦੇ, ਰਾਤ ਨੂੰ ਘਰੇ ਵੀ ਪਹਿ ਰਾਤ ਗਈ ਤੋਂ ਪਾਣੀ ਦੇ ਮੂਧੇ ਕਰਾ ਲਿਆ ਕਰਦੇ ਕਿ ਅੰਮ੍ਰਿਤ ਵੇਲੇ ਫੇਰ ਵੇਖੀ ਆਊ। ਰਾਤ ਨੂੰ ਪਾਣੀ ਵੀ ਜਮ੍ਹਾਂ ਨਹੀਂ ਸੀ ਰਹਿਣ ਦਿੰਦੇ। ਲੰਗਰ ਆਪਦਾ ਸੂਰਜ ਚੜ੍ਹਨ ਤੋਂ ਆਰੰਭ ਹੋ ਜਾਂਦਾ, ਪਹਿ ਰਾਤ ਜਾਂਦੀ ਤੱਕ ਜਿੰਨੇ ਵੀ ਕੋਈ ਛਕਣ ਵਾਲੇ ਆਉਂਦੇ ਸਭ ਨੂੰ ਛਕਾਈ ਜਾਂਦੇ। ਜੋ ਅੰਨ ਬਚ ਜਿਆ ਕਰਦਾ ਉਹ ਪਸ਼ੂਆਂ ਨੂੰ ਪਾ ਦਿਆ ਕਰਦੇ, ਜਿਹੜਾ ਪਸ਼ੂਆਂ ਤੋਂ ਬਚਦਾ ਉਹ ਦਰਿਆ ਵਿੱਚ ਪ੍ਰਵਾਹ ਕਰਦਿਆ ਕਰਦੇ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਇਸ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪਹਿਰਾ ਦਿੱਤਾ। ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਦੇ ਬਚਨਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨੂੰ ਆਏ ਅੰਤਰਜਾਮੀ ਜੋਤੀ ਸਰੂਪ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵੈਰਾਗਮਈ ਉਪਦੇਸ਼ ਬਖਸ਼ਦੇ ਹਨ।
ਸਲੋਕ ਮਹੱਲਾ ਦੂਜਾ ਚੱਲਣ ਜਾਣਿਆ।
ਮਹਾਰਾਜ ਸਾਹਿਬ ਕਹਿੰਦੇ ਨੇ ਹੇ ਭਾਈ, ਜਿਨ੍ਹਾਂ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ, ਕੂਚ ਕਰ ਜਾਣਾ ਹੈ ਕਿ ਸਦਾ ਨਹੀਂ ਰਹਿਣਾ, ਇਸ ਵਿਚਾਰ ਨੂੰ ਜਾਣ ਲਿਆ ਹੈ।
ਕਿਉਂ ਕਰੇ ਵਿਸਾਰ,
ਉਹ ਭਾਈ ਕਿਸੇ ਪ੍ਰਕਾਰ ਦਾ ਵਿਸਾਰ ਕਾਹਨੂੰ ਕਰਦੇ ਹੈ, ਫਲਾਵਟ ਨਹੀਂ ਕਰਦੇ ਕਿਸੇ ਪ੍ਰਕਾਰ ਦੀ ਪਦਾਰਥ ਦੀ।
ਚੱਲਣ ਸਾਰ ਨਾ ਜਾਣਨੀ,
ਜਦੋਂ ਲੋਕ ਇਸ ਸੰਸਾਰ ਤੋਂ ਚਲੇ ਜਾਣਾ ਹੈ ਇਸ ਗੱਲ ਦੀ ਸਾਰ ਖਬਰ ਨਹੀਂ ਜਾਣਦੇ ਹਨ।
ਕਾਜ ਸਵਾਰ ਲੋਹਾਰ,
ਉਹ ਤਾਂ ਕਦੇ ਕਿਸੇ ਮੁੰਡੇ ਨੂੰ ਮੰਗ ਲਿਆ, ਮੁੰਡੇ ਨੂੰ ਵਿਆਹ ਲਿਆ, ਪੋਤੇ ਦਾ ਮੂੰਹ ਵੇਖ ਲਿਆ, ਇਹੋ ਜਿਹੇ ਕੰਮ ਸਵਾਰਨ ਚ ਫਸੇ ਹੋਏ ਹਨ। ਉਹਨਾਂ ਨੂੰ ਸੰਸਾਰ ਤੋਂ ਕੂਚ ਕਰ ਜਾਣਾ ਨਹੀਂ ਸਮਝਿਆ ਹੈ।
ਮਹੱਲਾ ਦੂਜਾ,
ਆਪਦੇ ਵਿਹਾਰਾਂ ਦੇ ਕੰਮਾਂ ਨੂੰ ਸਵਾਰਨ ਜਾਣਦੇ ਹਨ। ਜਿਵੇਂ ਕਬੀਰ ਜੀ ਨੂੰ ਕਿਹਾ ਸਤੀ ਕੇ ਸਾਚੇ ਭਾਂਡੇ, ਕਹਿੰਦੇ ਮੈਂ ਸਤੀ ਹੋਣਾ ਭਾਂਡੇ ਸਾਂਭ ਲਵਾਂ। ਸਾਹਿਬ ਕਹਿੰਦੇ ਜੇ ਸਤੀ ਹੋਣਾ ਭਾਂਡੇ ਸੰਭਾਲਣ ਦੀ ਤੈਨੂੰ ਕੀ ਲੋੜ ਹੈ। ਇਸ ਪ੍ਰਕਾਰ ਉਹ ਦੁਨੀਆਂ ਦੇ ਵਿਹਾਰ ਕਰਨ ਸਵਾਰਨ ਵਾਲੇ ਹਨ ਲੋਕ, ਜਿਨ੍ਹਾਂ ਨੂੰ ਸੰਸਾਰ ਤੋਂ ਚਲੇ ਜਾਣਾ ਨਹੀਂ ਸਮਝਿਆ ਹੈ।
ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀ ਹੈ।
ਗਰੀਬ ਨਵਾਜ ਹੋਰ ਇਸੇ ਤਰ੍ਹਾਂ ਦਾ ਵਿਰਾਗਮਈ ਮਹੱਲਾ ਰਚਦੇ ਹਨ ਕਿ ਭਾਈ ਕਹਿੰਦੇ ਰਾਤ ਨੂੰ ਵਰਤਣ ਵਾਸਤੇ ਜੇ ਧਨ ਇਕੱਠਾ ਕਰ ਲਈਏ,
ਭਲਕੇ ਚੱਲਣ ਹੋ,
ਇਹ ਕੀ ਪਤਾ ਦਿਨ ਚੜ੍ਹਦੇ ਨਾਲ ਸਵੇਰੇ ਹੀ ਚੱਲਣਾ ਹੋਵੇ, ਕੂਚ ਕਰ ਜਾਣਾ ਹੋਵੇ ਸੰਸਾਰ ਤੋਂ।
ਨਾਨਕ ਨਾਲ ਨਾ ਚੱਲੇ,
ਉਹ ਪਦਾਰਥ ਗੁਰੂ ਸਾਹਿਬ ਜੀ ਕਹਿੰਦੇ ਨਾਲ ਤਾਂ ਚੱਲਦਾ ਨਹੀਂ ਹੈ,
ਫਿਰ ਪਛਤਾਵਾ ਹੋ,
ਉਹ ਜਿਹੜਾ ਰੱਖਿਆ ਹੋਇਆ ਜਮ੍ਹਾਂ ਕਰਕੇ ਫਿਰ ਪਛਤਾਵਾ ਹੋ ਕੇ ਸੱਪ ਬਣਨਾ ਪਊ। ਉਸ ਪਦਾਰਥ ਦੀ ਇੱਛਾ ਦੇ ਵਿੱਚ ਫਸੇ ਹੋਏ ਨੂੰ ਪਛਤਾਵਾ ਹੀ ਲੱਗਾ ਰਹੇਗਾ ਵੀ ਮੈਂ ਧਨ ਖਰਚਿਆ ਨਾ। ਇਸੇ ਪ੍ਰਕਾਰ ਰਾਤ ਅਵਸਥਾ ਦੀ ਬਤੀਤ ਕਰਨ ਵਾਸਤੇ ਉਮਰ ਜੇ ਧਨ ਇਕੱਠਾ ਕਰ ਲਈਏ,
ਭਲਕੇ ਚੱਲਣ ਹੋ,
ਭਲਕ ਨਾ ਸਵੇਰ ਦਾ, ਸਵੇਰਾ ਕੌਣ ਹੈ, ਦਿਨ ਚੜ੍ਹਨਾ ਕਾਲ, ਜਦੋਂ ਕਾਲ ਰੂਪੀ ਦਿਨ ਚੜ੍ਹ ਪਿਆ ਉਸ ਵੇਲੇ ਤਾਂ ਚੱਲਣਾ ਹੀ ਹੋਵੇਗਾ ਨਾ, ਕੂਚ ਕਰਨਾ ਹੀ ਹੋਵੇਗਾ।
ਨਾਨਕ ਨਾਲ ਨਾ ਚੱਲੇ,
ਇਸ ਕਰਕੇ ਮਹਾਰਾਜ ਕਹਿੰਦੇ ਉਹ ਪਦਾਰਥ ਨਾਲ ਨਹੀਂ ਚੱਲਣਗੇ,
ਫਿਰ ਪਛਤਾਵਾ ਹੋ,
ਫਿਰ ਉਹਨਾਂ ਦੇ ਪਿੱਛੇ ਵਾਸ਼ਨਾ ਦਾ ਵਧਾ ਤਾਂ ਅੰਤਕਾਲ ਜੋ ਲਕਸ਼ਮੀ ਸਿੰਘ ਹੈ, ਐਸੀ ਚਿੰਤਾ ਮੈਂ ਜੇ ਮਰੈ ਸਰਬ ਜੋਨ ਬਲ ਵਾਲਾ ਪੜਾ, ਕਿਉਂ ਪਛਤਾਵਾ ਹੋਵੇਗਾ ਹੇ ਜੀਵ।
ਮਹੱਲਾ ਦੂਜਾ, ਬੱਧਾ ਚੱਟੀ ਜੋ ਭਰੇ।
ਗਰੀਬ ਨੂੰ ਆਜ ਫਰਮਾਉਂਦੇ ਹਨ ਕਿਸੇ ਆਦਮੀ ਕੈਦ ਵਿੱਚ ਪੈ ਜਾਵੇ,
ਤੇ ਉਹੇ ਵੱਧਾ ਹੋਇਆ ਕਹੇ ਜੀ ਮੈਂ ਤੁਹਾਡੇ ਤਾਂ 2000 ਰੁਪਇਆ ਭੇਟਾ ਕਰਾਂਗਾ, ਮੈਨੂੰ ਇੱਥੇ ਛੁਡਾ ਦਿਓ। ਜੋ ਵੱਧਾ ਹੋਇਆ ਜਿਹੜਾ ਚੱਟੀ ਭਰ ਦੇਵੇ, ਕੈਦੀ ਹੋਇਆ ਹੋਇਆ ਪਾਤਸ਼ਾਹ ਦਾ, ਕਿਸੇ ਹਾਕਮ ਦਾ
ਨਾ ਗੁਣ ਨਾ ਉਪਕਾਰ,
ਨਾ ਤਾਂ ਉਹਦਾ ਹਾਕਮ ਉਹ ਗੁਣ ਸਮਝਦਾ ਵੀ ਮੈਨੂੰ ਇਹ ਮੇਰੀ ਸਹਾਇਤਾ ਕੀਤੀ ਪਰ ਉਪਕਾਰ ਕੀਤਾ ਹੈ, ਅਤੇ ਨਾ ਉਹ ਆਦਮੀ ਕਹਿੰਦਾ ਮੈਂ ਉਪਕਾਰ ਕੀਤਾ ਹੈ। ਨਾ ਤਾਂ ਦੇਣ ਵਾਲੇ ਨੂੰ ਗੁਣ ਹੁੰਦਾ ਕੋਈ, ਤੇ ਨਾ ਉਪਕਾਰ ਦੇਣ ਵਾਲੇ ਦਾ ਹੁੰਦਾ ਹੈ। ਦੋਹਾਂ ਪਾਸਿਆਂ ਤੋਂ ਉਹ ਕਹਿੰਦਾ ਮੈਨੂੰ ਛੁੱਟਣ ਵਾਸਤੇ ਪੈਸੇ ਦਿੱਤੇ ਹੈ, ਉਹ ਕਹਿੰਦਾ ਮੈਂ ਰਿਹਾ ਹੋਣ ਵਾਸਤੇ ਦਿੱਤੇ ਹੈ। ਜਿਉਂ ਵੱਧਾ ਹੋਇਆ ਜਾਂ ਚੱਟੀ ਪਨੇ, ਜਿਉਂ ਰੋਗੀ ਹੋ ਗਿਆ ਕੋਈ ਵੱਧਾ ਹੋਇਆ ਰੋਗ ਦਾ, ਕਹਿੰਦਾ ਜੀ ਮੈਂ ਇੰਨਾ ਪੁੰਨ ਦਾਨ ਕਰੂੰਗਾ, ਮੇਰਾ ਰਾਜੀ ਹੋ ਜਾਵਾਂ ਮੈਂ। ਇਸ ਪ੍ਰਕਾਰ ਚੱਟੀ ਭਰਦਾ ਹੈ ਜਿਹੜਾ,
ਨਾ ਗੁਣ ਨਾ ਉਪਕਾਰ,
ਉਹਦੇ ਚ ਨਾ ਤਾਂ ਗੁਣ ਸਮਝਦਾ ਕੋਈ ਨਾ ਉਪਕਾਰ। ਇਸੇ ਪ੍ਰਕਾਰ ਵੱਧਾ ਹੋਇਆ ਪਰਿਵਾਰ ਦਾ ਜਿਹੜਾ ਕੰਮ ਧੰਦਾ ਕਰਦਾ, ਚੱਟੀਆਂ ਹੀ ਭਰਦਾ ਹੈ ਨਾ, ਉਹਨਾਂ ਦੀ ਹਰ ਵਕਤ ਟੋਕਰੀ ਚੱਕੀ ਰੱਖਦਾ ਹੈ, ਉਹ ਸੰਬੰਧੀ ਕੋਈ ਗੁਣ ਨਹੀਂ ਸਮਝਦੇ ਵੀ ਇਹ ਸਾਡੇ ਤੇ ਗੁਣ ਕਰਦਾ ਹੈ, ਅਤੇ ਨਾ ਉਪਕਾਰ ਉਹਨਾਂ ਨੂੰ ਸਮਝਿਆ। ਉਪਕਾਰ ਤਾਂ ਉਹ ਸਮਝੇ ਗਰੀਬ ਤੇ ਕਰੇ, ਉਹ ਕਹਿੰਦੇ ਇਹਦਾ ਫਰਜ਼ ਹੀ ਹੈ, ਇਹਨੂੰ ਇਹਦੇ ਮਾਪਿਆਂ ਨੂੰ ਪਾਲਿਆ ਹੁਣ ਸਾਨੂੰ ਪਾਲਣਾ ਇਹਦਾ ਫਰਜ਼ ਹੈ, ਉਹਦਾ ਕੋਈ ਗੁਣ ਨਹੀਂ ਉਹ ਸਮਝਦੇ, ਤੇ ਨਾ ਉਪਕਾਰ ਹੁੰਦਾ ਹੈ ਉਸਦਾ ਉਹਨਾਂ ਦੇ ਉੱਪਰ।
ਖੇਤੀ ਖੁਸ਼ੀ ਸਵਾਰੀ ਹੈ,
ਜਿਹੜਾ ਭਾਈ ਖੁਸ਼ੀ ਦੇ ਸਾਥ ਮਹਾਰਾਜ ਸਾਹਿਬ ਕਹਿੰਦੇ ਸਵਾਰਿਆ ਜਾਵੇ,
ਨਾਨਕ ਕਾਰਜ ਸਾਰ,
ਉਸ ਕਰਕੇ ਕਾਰਜ ਸਰ ਜਾਂਦੇ ਆ ਸਾਰੇ। ਖੁਸ਼ੀ ਦੇ ਨਾਲ ਭਾਵ ਭਗਤੀ ਕਰੀਏ, ਸੇਵਾ ਕਰੀਏ, ਟਹਿਲ ਕਰੀਏ, ਪੁੰਨ ਦਾਨ ਕਰੀਏ, ਉਸ ਕਰਕੇ ਪ੍ਰਲੋਕ ਦਾ ਕਾਰਜ ਸਹਾਇਤਾ ਦਾ ਸਰ ਜਾਂਦਾ ਹੈ। ਇਸੇ ਪ੍ਰਕਾਰ ਛੇਤੀ ਖੁਸ਼ੀ ਸਵਾਰੀਏ, ਖੁਸ਼ੀ ਦੇ ਸਹਿਜ ਭਗਤੀ ਨਾਲ ਮਨ ਨੂੰ ਸਵਾਰ ਲਈਏ ਮਹਾਰਾਜ ਜੀ ਨਾਲ, ਤਾਂ ਕਾਰਜ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਮਹਾਰਾਜ ਸਾਹਿਬ ਸਾਰ ਦਿੰਦੇ ਹਨ, ਸਤਿਗੁਰੂ ਜੀ ਫਰਮਾਉਂਦੇ ਹਨ।
ਮਹੱਲਾ ਦੂਜਾ, ਮਨ ਹੱਠ ਤਰਕ ਨਾ ਜਿੱਤੇ,
ਇਹ ਭਾਈ ਜੇ ਮਨ ਦੇ ਹੱਠ ਕਰਕੇ ਕਾਮ ਕ੍ਰੋਧ ਆਦਿਕਾਂ ਨੂੰ ਜਿੱਤੇ ਹੀ ਨਾ ਜਿੱਤਣਾ ਚਾਹੇ, ਇਹ ਮਨ ਦੇ ਹੱਥ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੱਤੇ ਹੀ ਜਿੱਤੇ ਨਹੀਂ ਜਾਂਦੇ ਹਨ, ਜੇ ਬਹੁਤ ਸਾਰਾ ਮਨ ਦੇ ਹੱਥ ਨਾਲ ਘਾਲਣਾ ਕਰੇ, ਧੂਣੀਆਂ ਪਾ ਲਵੇ, ਜਲ ਧਾਰਾ ਕਰ ਲਵੇ, ਇਸ ਪ੍ਰਕਾਰ ਬਹੁਤੀਆਂ ਘਾਲਣਾ ਕਰਕੇ ਮਨ ਦੇ ਹੱਥ ਕਰਕੇ ਇਹਨਾਂ ਵੱਲੋਂ ਜਿੱਤੇ ਹੀ ਜਿੱਤ ਨਹੀਂ ਪਾ ਸਕਦਾ, ਇਹਨਾਂ ਤੋਂ ਫਤਿਹ ਨਹੀਂ ਪਾ ਸਕਦਾ ਹੈ।
ਤਰਫ ਜਿਣੇ ਸਤ ਭਾਉ
ਦੀ, ਮਹਾਰਾਜ ਇਹਨਾਂ ਦੇ ਕਾਮ ਕ੍ਰੋਧ ਵੱਲੋਂ ਜਿੱਤ ਕਿਵੇਂ ਪ੍ਰਾਪਤ ਹੋ ਸਕਦੀ ਹੈ, ਕਹਿੰਦੇ ਜਿੱਤ ਇਉਂ ਹੋ ਸਕਦੀ ਹੈ ਇਸ ਦੀ,
ਤਰਫ ਜਿਣੇ ਸਤ ਭਾਉ ਦੀ,
ਇਹਨਾਂ ਕਾਮ ਕ੍ਰੋਧ ਆਦਿਕਾਂ ਦੀ ਤਰਫੋਂ ਮਨ ਨੂੰ ਜਿਣੇ ਜਿੱਤ ਲਵੇ, ਮਨ ਨੂੰ ਕਿਵੇਂ ਜਿੱਤੇ ਮਹਾਰਾਜ ਸਤ ਭਾਉ ਦੇ, ਸੱਚਾ ਪ੍ਰੇਮ ਪਰਮੇਸ਼ੁਰ ਚ ਦੇਵੇ ਲਾਵੇ, ਸਦਭਾਵ ਨਿਸ਼ਚਾ ਸਾਧ ਸੰਗਤ ਦੇਣਾ ਕਰੇ,
ਜਨ ਨਾਨਕ ਸ਼ਬਦ ਵਿਚਾਰ,
ਫਿਰ ਸਤਿਗੁਰੂ ਜੀ ਕਹਿੰਦੇ ਸ਼ਬਦ ਦੀ ਵਿਚਾਰ ਕਰੇ, ਇਉਂ ਇਹਨਾਂ ਦੀ ਤਰਫ ਨੂੰ ਜਿੱਤ ਸਕਦਾ ਕਾਮ ਕ੍ਰੋਧ ਜੀ ਨੂੰ, ਇਉਂ ਫਤਿਹ ਪਾ ਸਕਦਾ ਹੈ। ਤੇ ਹੱਠ ਨਾਲ ਕਮਾਈਆਂ ਕਰਕੇ ਜਿੱਤਿਆ ਨਹੀਂ ਜਾਂਦਾ, ਫੇਰ ਵੀ ਇਹ ਮਾਰ ਦਿੰਦੇ ਹਨ, ਹੰਕਾਰ ਆਦਿਕਾਂ ਕਰਕੇ ਗਿਰਾਵਟ ਹੋ ਜਾਂਦੀ ਹੈ, ਸੋ ਤਰਫ ਕਾਮ ਆਦਿਕਾਂ ਦੀ ਤਾਂ ਹੀ ਜਿੱਤ ਸਕਦਾ ਆਸਰੀ ਸੰਪਦਾ ਦੀ। ਸਦਭਾਵ ਨਿਸ਼ਚਾ ਦੇ ਕੇ ਸੱਚਾ ਪ੍ਰੇਮ ਪਾ ਕੇ ਗੁਰੂ ਸਾਹਿਬ ਜੀ ਕਹਿੰਦੇ ਸ਼ਬਦ ਦੀ ਵਿਚਾਰ ਕਰੇ ਜੇ ਤਾਂ ਜਿੱਤੇ ਜਾਂਦੇ ਹਨ।
ਪੌੜੀ ਕਰਤਾ ਕਾਰਨ ਜਿਨ ਕੀਆ,
ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸਨੇ ਕਾਰਨ ਸੰਸਾਰ ਕੀਤਾ ਹੈ,
ਸੋ ਜਾਣੈ ਸੋਈ,
ਸੋਈ ਇਹਨਾਂ ਦੀ ਸੋ ਖਬਰ ਦੇ ਤਾਈ ਪਾਲਣ ਦੀ ਪੋਸ਼ਣ ਦੀ ਲੈ ਕਰਨ ਦੀ ਖਬਰ ਨੂੰ ਆਪ ਹੀ ਜਾਣਦਾ ਹੈ।
ਆਪੇ ਸ੍ਰਿਸ਼ਟ ਉਪਾਈਨ,
ਆਪ ਹੀ ਮਹਾਰਾਜ ਜੀ ਨੇ ਆਪਣੀ ਜਿਵੇਂ ਜਲ ਤੇ ਲਹਿਰ ਉੱਠਦੀ ਹੈ ਐ ਸ੍ਰਿਸ਼ਟੀ ਉਤਪੰਨ ਕੀਤੀ ਹੈ,
ਆਪੇ ਪੁਨ ਗੋਈ,
ਆਪ ਹੀ ਪੁਨਾ ਪਾਲਣਾ ਕੀਤੀ ਹੈ, ਆਪ ਹੀ ਪੁਨਾ ਗੋਈ ਬੁਲਾਈ ਹੈ ਆਪਦੇ ਵਿੱਚ, ਫਾਰਸੀ ਚ ਗੋਈ ਨਾ ਬੁਲਾਉਣ ਦਾ ਹੈ, ਆਪਦੇ ਚ ਬੁਲਾ ਲਈ ਹੈ, ਮਲਾਈ ਹੈ ਅਤੇ ਮਿਲਾ ਲਈ ਹੈ, ਇਹ ਮਲਾਈ ਬੁਲਾਈ ਤੇ ਛੁਪਾ ਲਈ ਹੈ ਆਪਦੇ ਵਿੱਚ,
ਇਹ
ਤਿੰਨਾਂ ਬੋਲੀਆਂ ਕਰਕੇ ਸੰਪਰਦਾ ਦੇ ਅਰਥ ਗੋਈ ਦੇ ਮਲਾਈ ਬੁਲਾਈ ਛੁਪਾਈ ਬਣਦੇ ਹੈ, ਛੁਪਾਈ ਛੁਪਾਉਣਾ ਕੀਤਾ ਗੁਪਤ ਕਰ ਲਈ ਹੈ ਦੇਸ਼ ਭਾਸ਼ਾ ਇਹ, ਅਤੇ ਬੁਲਾਈ ਹੈ ਫਾਰਸੀ ਦੇ ਲਫ਼ਜ਼ ਹੈ, ਤੇ ਮਲਾਈ ਹੈ ਇਸ ਪ੍ਰਕਾਰ ਗੋਣਾ ਕੀਤੀ ਹੈ ਮਿੱਟੀ ਜਿਵੇਂ ਪਾਣੀ ਵਿੱਚ ਗੋਈ ਦੀ ਹੈ, ਇਹ ਵੀ ਪੰਜਾਬੀ ਬੋਲੀ ਹੈ, ਇਸ ਤਰ੍ਹਾਂ ਮਲਾਈ ਬੁਲਾਈ ਛਪਾਈ ਕਿੰਨੇ ਅਰਥ ਬਣ ਗਏ ਨੇ।
ਯੁਗ ਚਾਰੇ ਸਭ ਭਾਵ ਥੱਕੀ,
ਚੌਹਾਂ ਯੁਗਾਂ ਚ ਸਾਰੀ ਸ੍ਰਿਸ਼ਟੀ ਭੌਂ ਭੌਂ ਕੇ ਥੱਕ ਚੁੱਕੀ ਹੈ।
ਕੀਮਤ ਹੋਈ,
ਕਿਹਨੂੰ ਉਸ ਦੀ ਕੀਮਤ ਪ੍ਰਾਪਤ ਹੋਈ ਹੈ? ਕਿਸੇ ਨੇ ਨੀ ਪਾਈ ਹੈ।
ਸਤਿਗੁਰ ਏਕ ਵਿਖਾ ਲਿਆ,
ਸਤਿਗੁਰਾਂ ਨੇ ਇੱਕ ਉਦੈਤ ਰੂਪ ਪਰਮੇਸ਼ਰ ਪ੍ਰਗਟ ਕਰਕੇ ਵਿਖਾਲਤਾ ਹੈ।
ਮਨ ਤਨ ਸੁਖ ਹੋਈ,
ਜਿਨ੍ਹਾਂ ਨੂੰ ਦਿਖਾਲਤਾ ਉਹਨਾਂ ਦੇ ਮਨ ਚ ਵੀ ਤਨ ਚ ਵੀ ਆਤਮ ਆਨੰਦ ਸੁਖ ਦੀ ਪ੍ਰਾਪਤੀ ਹੋਈ ਹੈ।
ਗੁਰਮੁਖ ਸਦਾ ਸਲਾਹੀ ਹੈ,
ਗੁਰਮੁਖਾਂ ਦੀ ਸੰਗਤ ਮਿਲ ਕਰਕੇ ਭਾਈ ਸਦਾ ਪਰਮੇਸ਼ਰ ਦੀ ਸਿਫਤ ਕਰਨਾ ਕਰੀਏ।
ਕਰਤਾ ਕਰੇ ਸੋ,
ਜੋ ਕੋਈ ਕਰਤਾ ਕਰਦਾ ਸੋ ਹੁੰਦਾ ਹੈ, ਹੋਵੇਗਾ ਅੱਗੇ ਨੂੰ ਪਿੱਛੇ ਹੁੰਦਾ ਸੀ। ਜੋ ਕਰਤਾ ਕਰਦਾ ਅਭਿਆਸ ਕਰੇਗਾ ਸੋ ਕਰਤਾ ਦਾ ਰੂਪ ਹੀ ਹੋ ਜਾਏਗਾ।